इस प्रकार ही सच्चे पातशाह जी तप तप है अनेक प्रकार के तपा हे महाराज तपाते हैं तो राज की शांति शांति तप दे
बेअंत
जाप करते हैं बेअंत तरीके जाप करते हैं बेअंत सारा का एक उन्होंने फल है। तो इस प्रकार असंख जाप अणगिणती प्रकार के जाप करने वाले ये अनेक प्रकार का जाप अनेक प्रकार के जाप करने के तरीके अनेक प्रकार के जाप के फल अनेक प्रकार के जाप का महात्म कथन करने वाले ग्रंथ है। इस प्रकार जाप एक तामसी जाप है एक राजसी जाप है एक शांति जाप है। तामसी जाप लोग करते हैं किसी का नुकसान करने वास्ते फलाना बर्बाद हो जाए उसका प्रताप घट जाए और पदार्थ नाश हो जाए और प्रभुता में फर्क पै जाए। सो इस प्रकार का जिहड़ा जाप है किसी का बुरा करने वास्ते छिले आदि लोग करते हैं। सो मंत्र आदि के यह तामसी जाप यह सब उल्टा पाप हो जाता है। इसके राजसी जाप होंदा प्रभुता वास्ते वडियाई वास्ते रिद्धियां सिद्धियां वास्ते करामातों वास्ते धन पदार्थ वास्ते अपनी वडियाई वास्ते जिहड़ा किया जाए यह राजसी जाप है। शांति जाप जो मन के विकार फुरने संस्कार औगुण यह हिरदे विचों सारे निवृत्त हो मन परमेश्वर के चरणों में जुड़े मन ठंडा होवे मन निर्विकार होवे मन आनंद सहित होवे मन की भटकना मिटे तो मन में एकाग्रता प्राप्त होवे यह शांति तप है जो सब तो उत्तम है। यही करना गुरु के सिखन योग है हर मौके पर। तो इस प्रकार महाराज हरेक प्रकार के तहे जाप कर दे अपरसु जाप एक हों इस प्रकार सो बैठी मध्यमा संति परा यह चार प्रकार दारियां चार प्रकार का जाप है। एक तो बैखरी जिहड़ा जबान नाल बोल के करना इन बैखरी कहिंदे हन मध्यमा कंठ दे विच जाप करना जबान भी थोड़ी थोड़ी हिलती है ते कंठ दे विच जाप हुंदा है जिहड़ा मोहन सिंह धन गुरु अमरदास सच्चे पातशाह जी का सपुत्र मोहन वह कंठ विच जाप मध्यमा विच जाप करिया करदा सी सो समाधि लाया करदा अहं ब्रह्मस्मी कहा करदा सी। इस प्रकार सो जप करन वाले इस प्रकार फिर अगे है पसंती वह नाभी दे विच जाप होना सो जिथे सूखम फुरना बनिया रहिंदा है ते अखरां दी धुनी विचों आउंदी है आवाज भी आउंदी है ते नाल अखरां दा सरूप भी थोड़ा थोड़ा दिसदा है ते पराबाणी द्वारा जिहड़ा जाप है उत्थे नहीं कोई संकल्प नहीं कोई फुरना ते नहीं कोई जतन उत्थे एक बारी जदों सुरत जुड़ गई फिर अजप्पा जाप ना विसरै आप जुगाद समाए फिर वह अजप्पा जाप जिहड़ा अपने आप मुहारा जाप है जिवें जो झरना हुंदा है अपने पहाड़ां दे विच तो उन्हां दे विचों पानी जिवें अपने आप ही झरदा रहिंदा है वो दिने रात एक रस चलते रहिंदे हन। इसे प्रकार झरना झरदा नहीं जरो गुरमुख बाणी अगण कढ़ावा तो एक रस जाप आप मुहारा हुंदा है। उस जाप के बारे महापुरुष दसिया करते जिन्हों गुरमुखा नूं यह अवस्था प्राप्त थी तो कहिंदे जिवें आंधी पातशाह ज्यों जल बरख है ते तेरा जल पीना जिवें पहला हनेरी आउंदी है उहदे च बड़ी गर्द हुंदी है गर्मी हुंदी है और मगरों मींह पैंदा है मींह पैण तो सारी गर्द थले बैठ जाती है आकाश उज्जर हो जाता है शांति हो जाती है। इसे प्रकार पहला बड़े संकल्प विकल्प से फुरने हनेरियां विकारा आदि दिया भावें होन पर फिर जदों वो ऐसा सिमरन हुंदा है जिवें मींह पैंदा है इस प्रकार एक रस तो जाप होके सब संकल्प सब विकल्प सब फुरने सब संस्कार झोरे इस प्रकार जो सर یہ سب تھلے بیٹھ جاتے ہیں، سب نورت ہو جاتے ہیں، ہردہ روپی آکاش اجل ہو جاتا ہے، من وچ شانتی آ جاتی ہے، من تے بسریو سگلو تھندا گل کی چرنی لائے، من وچ سب تندے بہار گرمکھاں دے مٹ جاتے ہیں۔ تو کہندے جا ایوں وی جاپ سندا جے بہتے راجی آکاش دے وچوں کیرتن گاؤندے ہوئے تھلے دے اتر دے ہون، ایسیا آوازاں چار چفیرے سمرن سمرن دیا انہوں گرمکھاں سن دیا ہیں۔ کہندے جی ایسا جاپ کتے پانچ منٹ بھی ہو جاوے، اٹھ پیر گاڑی مستی چلی رہی ہے، بہت ہی گاڑی مستی، سو جس دے وچ نہیں کھان دا نہیں پین دا نہیں سون دا چیتا رہندا، پریم ہی پریم دے وچ لین من ہویا رہندا، مست ہویا رہندا ہے۔ تو جویں بین تے سپ مست ہو جاندا ہے، اسی پرکار اندروں آواز سمن دی سن سن کے اے من مست ہو کے ایک رس ٹک جاندا ہے۔ تو اس پرکار انیک پرکار دے جپ ہن، سب تاپہ جپہ بےنتا، ہے مارے بےنتی اس پرکار دے تیرے جاپ کرن والے ہن جی،
تیرے انیک بڑا بہ سمرت ساس جی،
سچے پاتشاہ جی تیرے پیدا کیتے ہوئے انیکاں، تیرے پیدا کیتے ہوئے انیکاں پڑھتے ہیں سمرتیاں ستائی، سمرتی دے وچ لکھیا ہویا ہے کہ سجے دوارے دے نال داتن پالنی ہے، سورج جدھر چڑھتا ہے اس پاسے وال دشا نہیں جانا، پاو پڑھ کے اٹھ کے جنگل میدان اتر نہیں جانا، اسی پرکار پھر اپنے باہوں چنگی طرح ہاتھوں کوئیاں تک دھونا ہے، تین واری ہاتھ ضرور مانجنے، اس پرکار جنہوں نے کرم کانڈ بھی لکھیا ہوا ہے کہ سمرتی جاگ والک سمرتی جڑی ہے اس پرکار، جہی سمرتی ہے اشٹابتر سمرتی انہوں نے گیان کا کسر بھی ہے، اسی پرکار وشیش سمرتی دے وچ بھی بڑا بھاری گیان ہے، یہ جی سمرتیاں ہیں انہوں نے گیان کا کسر بھی ہے، یہ کرم کانڈ بھی نال رہس مریادا بھی جی ہے یہ بھی انہوں نے دسی ہوئی ہے۔ اس پرکار یہ سمرتیاں جہی منو سمرتی ہے وہ بہت تتو گنا جی لکھا ہوا ہے، بھارت دنڈ سنگرے جسنوں کہندے ہیں اس دے وچ لکھا ہوا ہے، جہے آدمی اتنے شراب پیندے نے پرلوک وچ کچ دے بھانڈے دے وچ ابال کے وہ شراب ابلتی ابلتی انہوں نے منہ وچ پائی جاوے گی، انہوں نے گلے وچ چنگی طرح ساڑیا جاوے گا پرلوک دے وچ جہے اتنے شراب پیندے ہیں۔ یہ منو سمرتی دے وچ بھارت دنڈ سنگرے وچ لکھا ہوا ہے۔ اس پرکار جو ہور بھی انیک پرکار کے دل انہوں پرشان جہے کرم کرنے والے ہیں انہوں کو ضرور پراپت ہون گے، یہ ستائی سمرتیاں اس پرکار کا ملنا ہے۔ منو سمرتی کے حداں بڑیاں بنائی ہوئی نے، کوئی بھی شوگر کدے وید شاستر پران سن نہیں سکتا، سن لو تو انہیں کنوں میں سکا ڈال کے پا دینا، وہ کدے بھی پڑھ نہیں سکتے اچار نہیں سکتے وید شاستران پائے، جی کدے اچارن تو انہوں نے مکھ کے زبان میل تھوک دیتی جاتی۔ اس پرکار کی حالت کسی بھی ختری براہمن سور ویت ان جاتیوں کوئی بھی استری کدے آ کے مندر یا سبا اپنے دھرم استھان کدے کوئی حصہ اپنی پوجا پرتشٹا نہیں پا سکتی، تو اس پرکار بڑا انیاس کیتا ہوا جس کے، تو جی ایک دریا تو پار لنگنا ہو پراشت کرنا پہلا سی کہ ندی کے اوپر بھی کیوں لنگے ہیں۔ سن سب گرو نانک صاحب سچی پاتشاہ مہاراج صاحب نے یہ تمیرا کیتیاں جنہوں نے کرپا کر کے پہلا سب تو یہ بھرم کدیا، لوگ کہتے سی کتے کا مہینہ بہت ماڑا ہے، کتے کے مہینے کے جی کوئی مجھ گہوں بھی سو پوے وہ بھی چنگی نہیں، تو جی بچہ کوئی جنم لے لو تو بہت ہی ماڑا ہے، تو دھن گرو نانک دیو صاحب مہاراج صاحب سچے پاتشاہ نے پہلا اوتار ہی کتے نے تاریا، تو سب تو پہلا اوتار تاردیا ساری وڈے وڈے بھلیکھے اپنے اوتار پرگٹ کردیا ساری سب نرت کر دیتے، پھر پون لوگوں نے ماڑا مطلب دے وچ آپ جی نے اوتار ہی تئی پون 1723 تار کے، یہ دو مہینے جنہوں ਉਹਨਾਂ ਨੇ ਮਾੜਾ ਮੰਨਿਆ ਸੀ ਪੰਡਿਤ ਲੋਕਾਂ ਨੇ, ਸਤਿਗੁਰੂ ਜੀ ਨੇ ਦੋਹਾਂ ਨੂੰ ਸਗੋਂ ਸ਼੍ਰੋਮਣੀ ਬਣਾ ਦਿੱਤਾ ਕਿਰਪਾ ਕਰ। ਹੋ ਦੇ ਮਹੀਨੇ ਦੇ ਵਿੱਚ ਜੇ ਵਿਚਾਰ ਕੇ ਵੇਖੀਏ, ਧੰਨ ਗੁਰੂ ਸੱਚੇ ਪਾਤਸ਼ਾਹ ਨੇ ਬਹੁਤੇ ਕੌਤਕ ਕੀਤੇ, ਉਹ ਦੇ ਮਹੀਨੇ ਦੇ ਵਿੱਚ ਸਭ ਕੁਰਬਾਨੀ ਕੀਤੀ ਅਨੰਦਪੁਰ ਸਾਹਿਬ ਦਾ ਛੱਡਣਾ, ਉਹ ਦੇ ਮਹੀਨੇ ਦੇ ਵਿੱਚ ਹੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹੀਦੀ, ਉਹ ਦੇ ਵਿੱਚ ਹੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਸ਼ਹੀਦੀ, ਉਹ ਦੇ ਵਿੱਚ ਹੀ ਬਾਬਾ ਸਾਹਿਬ ਸਿੰਘ, ਬਾਬਾ ਹਿੰਮਤ ਸਿੰਘ, ਬਾਬਾ ਮੋਹਨ ਸਿੰਘ, ਇਹਨਾਂ ਤਿੰਨਾਂ ਦੀ ਸ਼ਹੀਦੀ। ਸੋ ਪੋਹ ਦੇ ਮਹੀਨੇ ਦੇ ਵਿੱਚ ਇੰਨੀਆਂ ਕੁਰਬਾਨੀਆਂ, ਪੋਹ ਦੇ ਮਹੀਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਅਵਤਾਰ, ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪੋਹ ਦੇ ਮਹੀਨੇ ਦੇ ਵਿੱਚ ਹੀ ਖਾਲਸਾ ਪੰਥ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਖਾਲਸਾ, ਖਾਲਸਾ ਗੁਰੂ ਆਪ ਜੀ ਨੇ ਅੱਠ ਪੋਹ ਵਾਲੇ ਦਿਨ ਇਹ ਕੌਤਕ ਚਮਕੌਰ ਸਾਹਿਬ ਦੇ ਵਿੱਚ ਵਰਤਾਏ। ਇਸ ਪ੍ਰਕਾਰ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਇਹ ਸਭ ਭਰਮ ਤੇ ਵਹਿਮ ਮਹਾਰਾਜ ਨੇ ਦੂਰ ਕੀਤੇ ਹਨ। ਵੱਡੀਆਂ ਵੱਡੀਆਂ ਵੱਟਾਂ ਜਿਹੜੀਆਂ ਪਾਈਆਂ ਹੋਈਆਂ ਸਭ ਨੂੰ ਸਨ, ਸਭ ਨਿਵਿਰਤ ਕਰਕੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਵਰਨਾ ਕਉ ਸਾਲਿਆ, ਗੁਰਮੁਖ ਨਾਮ ਜਪਾਇ ਉਧਰਾ ਸੋ ਕਾਲ ਮਹਿ, ਘੱਟ ਘੱਟ ਨਾਲ ਮਾਝਿਆ। ਮਾਈਆਂ ਦੇ ਬਾਰੇ ਵੀ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮ ਹੈ ਰਾਜਾ, ਜਿਨ੍ਹਾਂ ਵਿੱਚ ਰਾਜੇ ਮਹਾਰਾਜੇ ਤੇ ਤੁਸੀਂ ਇਹ ਮਾਈਆਂ ਤੇ ਨਫ਼ਰਤ ਕਰਨ ਵਾਲੇ ਹੋ, ਤੁਸੀਂ ਵੀ ਉਹਨਾਂ ਮਾਈਆਂ ਤੋਂ ਜਨਮੇ ਹੋਏ ਹੋ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਸਾਰੇ ਜੀਆਂ ਦੀ ਜੋ ਕਲਿਆਣ ਕਰਨੀ ਹੋਈ, ਸਭ ਦੇ ਜੋ ਗੁਰੂ ਹੋਏ ਸੱਚੇ ਪਾਤਸ਼ਾਹ ਜੀ, ਸਾਰਿਆਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਮਿਹਰਾਂ ਕੀਤੀਆਂ ਹਨ। ਸੋ ਤਾਈਏ ਇਹ ਬਚਨ ਹਨ ਕਿ ਦੇਵ ਕਤੇਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਪੱਤਾ ਸਾਰ ਨਾ ਜਾਣੇ। ਸਿਧਾਰਥ ਦੀ ਖਬਰ ਨੂੰ ਨਹੀਂ ਉਹ ਜਾਣਦਾ, ਤੱਤ ਜੋ ਵਾਸਤਵ ਸਰੂਪ ਬ੍ਰਹਮ ਹੈ ਉਸਦੀ ਖਬਰ ਨਹੀਂ ਜਾਣਦਾ। ਸੋ ਕਰਮ ਅਕਰਮ ਵਿਚਾਰ ਹੀ ਹੈ, ਸੰਤਾ ਸੰਦੇਵ ਪੁਰਾ, ਸੰਤਾ ਸਭ ਹਿਰਦਾ ਵਰਤਾ, ਕੌਣ ਹਿਰਾ ਅਭਿਮਾਨ। ਇਸੇ ਵਾਸਤੇ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੀ ਰਚਨਾ ਖਾਲਸਾ ਜੀ ਕੀਤੀ ਹੈ। ਸੋ ਸ਼ੰਕਾ ਕੀਤੀ ਸੀਗਾ, ਜਾ ਕੇ ਅਕਬਰ ਦੇ ਪਾਸ ਸ਼ਿਕਾਇਤ ਕੀਤੀ ਜੀ, ਇਹ ਸਤਿਗੁਰੂ ਜੀ ਨੇ ਬੜਾ ਵੱਖਰਾ ਹੀ ਰਾਹ ਤੇ ਬੜਾ ਟੇਢਾ ਰਾਹ ਖੁਰਾ ਚਲਾ ਦਿੱਤਾ ਹੈ ਸਾਰਿਆਂ ਨੇ, ਤਾਈ ਆਪ ਖੁਰਾਈਏ ਹੈ। ਸੋ ਪੁੱਛਿਆ ਕੀ ਕਾਰਨ, ਕਹਿੰਦੇ ਜੀ ਪਹਿਲਾਂ ਤਾਂ ਇਹਨਾਂ ਨੇ ਸਾਰੇ ਤੀਰਥਾਂ ਦੀ ਜਿਹੜੇ ਮਹਾਨਤਾ ਸੀ ਉਹਨੂੰ ਘਟਾ ਦਿੱਤਾ ਹੈ, ਇਹਨਾਂ ਨੇ ਬੌਲੀ ਸਾਹਿਬ ਆਪਣਾ ਰੱਖਿਆ, ਫਿਰ ਇਹ ਕਹਿੰਦੇ ਨੇ ਵੇਦ ਪੁਰਾਣ ਸ਼ਾਸਤਰ ਪੜ੍ਹ ਦੀ ਇੰਨੀ ਲੋੜ ਨਹੀਂ, ਕੇਵਲ ਗੁਰੂ ਦੀ ਬਾਣੀ ਪੜ੍ਹੋ ਤੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਸੋ ਇੱਕ ਇਹ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਉਪਾਸ਼ਕ ਬਣਾਓ, ਅਸੀਂ ਚੌਂ ਯੁੱਗਾਂ ਦੇ ਗੁਰੂ ਸੀ, ਸਾਡੀ ਉਪਾਸ਼ਨਾ ਹੀ ਘੱਟ ਗਈ ਹੈ। ਇਹ ਕਹਿੰਦੇ ਨੇ ਕਿਸੇ ਦੇਵੀ ਦੇਵਤੇ ਨੂੰ ਨਾ ਬਣਾਓ, ਅਕਾਲ ਪੁਰਖ ਦੇ ਹੁਕਮ ਵਿੱਚ ਹੀ ਆਏ ਹੋਏ ਨੇ ਦੇਵਤੇ ਸਾਰੇ, ਤੇ ਜੇ ਹਾਕਮ ਨੂੰ ਇੱਕ ਨੂੰ ਮੰਨ ਲਿਆ ਤਾਂ ਬਾਕੀ ਆਪੇ ਬਾਕੀਆਂ ਦਾ ਸਤਿਕਾਰ ਹੋ ਗਿਆ। ਇਹ ਕਹਿੰਦੇ ਨੇ ਮੁੱਢ ਨੂੰ ਪਾਣੀ ਪਾ ਦਿਓ, ਸਾਰਾ ਦਿਨ ਛਾਤੇ ਹਰਾ ਭਰਾ ਹੋ ਜਾਵੇਗਾ, ਤੁਸੀਂ ਟਾਹਣੀਆਂ ਤੇ ਪੱਤਰਾਂ ਨੂੰ ਪਾਣੀ ਪਾਉਂਦੇ ਹੋ, ਫਾਇਦਾ ਨਹੀਂ ਹੋਵੇਗਾ। ਇਸ ਪ੍ਰਕਾਰ ਜਦੋਂ ਜਾ ਕੇ ਦੱਸਿਆ, ਅਕਬਰ ਕਹਿਣ ਲੱਗਾ, ਮੈਂ ਉਹਨਾਂ ਦਾ ਸ਼ਰਧਾਲੂ ਹਾਂ, ਮੈਂ ਨੰਗੇ ਚਰਨੀ ਉਹਨਾਂ ਦੇ ਚਰਨਾਂ ਵਿੱਚ ਗਿਆ ਸੀ, ਸੋ ਫਿਰ ਵੀ ਮੈਂ ਉਹਨਾਂ ਦੇ ਪਾਸ ਬੇਨਤੀ ਕਰਾਂਗਾ, ਜੇ ਉਹ ਮੈਨੂੰ ਦਰਸ਼ਨ ਦੇਣ ਲਈ ਤਾਂ ਮੈਂ ਉੱਥੇ ਪਹੁੰਚ ਕੇ ਜਾ ਕੇ ਸਾਰੀ ਇਹ ਦਰਿਆਵਤ ਕਰਾਂਗਾ, ਫਿਰ ਮੈਂ ਇੱਥੇ ਫੈਸਲਾ ਕਰਾਂਗਾ। ਕਹਿਣ ਲੱਗੇ ਚੰਗਾ, ਸੁੱਤੇ ਸਿੱਧੇ ਲਾਹੌਰ ਵਿੱਚ ਆਇਆ, ਫਿਰ ਮੌਕਾ ਮਿਲਿਆ ਪੰਡਤਾਂ ਲੋਕਾਂ ਨੂੰ ਕਿ ਸ਼ਿਕਾਇਤ ਕਰੀਏ, ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕਰ ਭੇਜੀ, ਅਕਬਰ ਨੇ ਮਹਾਰਾਜ ਇੱਥੇ ਦਰਸ਼ਨ ਦਿਓ ਤਾਂ ਬੜੀ ਕਿਰਪਾ ਹੈ, ਮੈਨੂੰ ਅਗਾਂਹ ਵਿਹਾਰ ਹੈ, ਮੈਂ ਵਾਪਸ ਹੁਣ ਛੇਤੀ ਨਹੀਂ ਮੁੜ ਸਕਦਾ, ਜੇ ਤੁਸੀਂ ਕਿਰਪਾ ਕਰੋ ਜਾਂ ਕੋਈ ਆਪਣਾ ਮੁਖੀ ਸਿੱਖ ਭੇਜੋ। ਤਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਸਤਿਗੁਰੂ ਅਮਰਦਾਸ ਜੀ ਨੇ ਭੇਜਿਆ ਸੀ। ਸੋ ਬੇਨਤੀ ਕੀਤੀ ਸੀ ਨਿਮਰਤਾ ਨਾਲ, ਮਹਾਰਾਜ ਵਿਦਿਆ ਅਸੀਂ ਤਾਂ ਕੋਈ ਪੜ੍ਹੇ ਹੋਏ ਨਹੀਂ, ਇਹੀ ਕਹਿਣਾ ਬਣਦਾ ਸੀ ਨਾ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਸੱਜੇ ਮੋਢੇ ਵੱਲ ਤੱਕਿਓ, ਜਿੰਨੀਆਂ ਵਿਦਿਆ ਹਨ ਸਭ ਹੱਥ ਜੋੜ ਕੇ ਤੁਹਾਡੇ ਮੂਹਰੇ ਖੜੀਆਂ ਹੋਣਗੀਆਂ, ਜੋ ਚਾਹੋ ਵਰਤ ਲਓ। ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਗਏ ਸਭਾ ਵਿੱਚ, ਬੜਾ ਸਤਿਕਾਰ ਕੀਤਾ ਅਕਬਰ ਨੇ, ਬਾਕੀ ਦਿਆਂ ਨੇ, ਇਹ ਸਤਿਗੁਰੂ ਜੀ ਦੇ ਭੇਜੇ ਹੋਏ ਮੁਖੀ ਸਿੱਖ ਆਏ ਹਨ। ਚਰਚਾ ਹੋਈ, ਵਿਚਾਰ ਹੋਣ ਤੋਂ ਇਹਨੇ ਜੀ ਗਾਇਤਰੀ ਦਾ ਪਾਠ ਨਹੀਂ ਕਰਦੇ, ਸਤਿਗੁਰੂ ਜੀ ਕਹਿਣ ਲੱਗੇ ਸੁਣਾਈਏ ਫਿਰ ਗਾਇਤਰੀ ਦਾ ਪਾਠ ਕਿਵੇਂ ਸੁਣਾਓਗੀ। ਇਹਨੇ ਤੁਸੀਂ ਕਹਿੰਦੇ ਹੋ ਕਿ ਗਾਇਤਰੀ ਗੁਪਤ ਜਪਣੀ ਹੈ, ਜੇ ਉੱਚੀ ਪੜੀ ਤਾਂ ਪਾਪ ਲੱਗੇਗਾ ਤੇ ਨਾਲੇ ਉਹਦਾ ਮਹਾਤਮ ਘੱਟ ਜਾਵੇਗਾ, ਫਿਰ ਮਲੇਸ਼ੀਆ ਦੇ ਪਾਸ ਕਦੇ ਨਹੀਂ ਪੜਨੀ, ਇਹ ਹੈ ਤੁਰਕਾਂ ਦੀ ਸਭਾ, ਵੇਖ ਲਓ ਅਸੀਂ ਇੱਥੇ ਉੱਚੀ ਪਦ ਲੱਗੇ ਇਹਦਾ ਪਾਪ ਬੰਬ ਨੇ ਸੁਣ। ਸੋ ਉਸ ਮੌਕੇ ਤੇ ਜਿਹਦੇ ਵਿੱਚ ਆਏ ਹੋਏ ਈਰਖਾ ਦੇ ਵਿੱਚ ਕਹਿਣਗੇ ਜੀ ਤੁਸੀਂ ਸੁਣਾਓ ਸਹੀ ਸਾਨੂੰ ਸਤਿਗੁਰ ਰਾਮਦਾਸ ਸਿੰਘ ਓਮ ਸ਼ਬਦ ਉਚਾਰਿਆ ਸੁਣਦੇ ਅਨੁਸਾਰ ਸਭ ਸੁਣ ਮੁੰਨ ਹੋ ਗਏ। ਜਿਵੇਂ ਸਤਿਗੁਰ ਨਾਨਕ ਸਾਹਿਬ ਸੱਚੀ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜੈਕਾਰਾ ਜਾ ਕੇ ਬਗਦਾਦ ਵਿੱਚ ਛੱਡਿਆ ਸੀ। ਸੋ ਜੈਕਾਰਾ ਸਭ ਤੋਂ ਪਹਿਲਾਂ ਜਿੱਥੇ ਕਹਿੰਦੇ ਸੀ ਲੱਖਾਂ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਕਿਉਂ ਕਿਹਾ ਹੈ, ਫਿਰ ਤੁਸੀਂ ਰਾਗ ਦੇ ਵਿੱਚ ਪਾ ਕੇ ਕੀਰਤਨ ਕਿਉਂ ਗਾਇਆ, ਸਰੋਤ ਬੰਦ ਕੀਤਾ ਹੋਇਆ ਮੁਹੰਮਦ ਸਾਹਿਬ ਨੂੰ ਮਨ ਚਰਚਲ ਕਰਨ ਵਾਲਾ, ਇੱਟਾਂ ਮਾਰਨ ਵਾਸਤੇ ਸਤਿਗੁਰੂ ਨਾਨਕ ਸਾਹਿਬ ਨੂੰ ਆਏ। ਸੋ ਹਜ਼ੂਰ ਨੇ ਐਸਾ ਜੈਕਾਰਾ ਛੱਡਿਆ ਸਤ ਸ੍ਰੀ ਅਕਾਲ ਗੁਰਬਰ ਅਕਾਲ ਇਹ ਬਚਨ ਕਹਿਣ ਤੋਂ ਸੁਨ ਮੁੰਨ ਨਗਰੀ ਭਾਈ ਦੇਸ਼ ਪੀਰ ਪਾਇਆ ਹੈਰਾਨਾ। ਭਾਈ ਗੁਰਦਾਸ ਸਾਹਿਬ ਜੀ ਨੇ ਸੁਣਾਇਆ ਹੈ ਸਭ ਦੇ ਹੱਥ ਪੈਰ ਜੜ ਹੋ ਗਏ, ਜਵਾਨੋਂ ਬੋਲਣ ਤੋਂ ਚੁੱਪ ਹੋ ਗਏ। ਇਸੇ ਪ੍ਰਕਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਇੰਨਾ ਹੀ ਅੱਖਰ ਉਚਾਰਿਆ ਸਭ ਸੁਨ ਮੁੰਨ ਹੋ ਗਏ, ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਬੈਠੇ ਹਨ। ਸੋ ਕੁਛ ਸਮੇਂ ਤੋਂ ਬਾਅਦ ਜਿਵੇਂ ਹੋਸ਼ ਆਉਂਦੀ ਹੈ ਚਰਨੀ ਪੈ ਕੇ ਕਹਿਣ ਲੱਗੇ ਹਾਂ ਮਹਾਰਾਜ ਸਭ ਕੁਛ ਜਾਣਦੇ ਹਨ, ਫਿਰ ਹਰੇਕ ਪ੍ਰਕਾਰ ਕਰਕੇ ਜਦੋਂ ਇਹ ਪੰਡਿਤ ਝੂਠੇ ਹੋਏ ਉਸ ਮੌਕੇ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸੋ ਨਿਮਰਤਾ ਨਾਲ ਬੇਨਤੀ ਕਰਕੇ ਜੀ ਅਕਬਰ ਨੇ ਮਹਾਰਾਜ ਕਿਰਪਾ ਕਰੋ ਤੀਰਥ ਯਾਤਰਾ ਆਪ ਲੋਕਾਂ ਦੇ ਉਧਾਰ ਵਾਸਤੇ ਪ੍ਰਚਾਰ ਵਾਸਤੇ ਜ਼ਰੂਰ ਮੇਰੀ ਬੇਨਤੀ ਕਰਕੇ ਕਰੋ, ਕਿਉਂਕਿ ਤੀਰਥਾਂ ਨੂੰ ਉੱਪਰ ਕੇ ਸਭ ਲੋਕ ਆਉਂਦੇ ਨੇ ਉੱਥੇ ਜਾ ਕੇ ਇਹਨਾਂ ਨੂੰ ਸਿੱਧੇ ਰਾਹ ਤੁਸੀਂ ਕਿਰਪਾ ਕਰਕੇ ਪਾਓ ਤਾਂ ਫਿਰ ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਾਰਨ ਅਰਥ ਆ, ਸਾਰੇ ਲੋਕਾਂ ਨੇ ਉਧਾਰ ਕਰਨ ਦੇ ਅਰਥ ਵਾਸਤੇ ਸਤਿਗੁਰੂ ਜੀ ਨੇ ਉੱਦਮ ਕੀਤਾ ਸੀ। ਤੀਰਥਾਂ ਦੇ ਉੱਪਰ ਜਾ ਕੇ ਚਰਨ ਪਾਏ, ਤੀਰਥ ਯਾਦ ਕਰ ਰਹੇ ਸਨ ਕਿ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਚਰਨ ਸਾਡੇ ਵਿੱਚ ਪਾਓ ਤੇ ਅਸੀਂ ਪਵਿੱਤਰ ਹੋਈਏ। ਸੋ ਇਸ ਪ੍ਰਕਾਰ ਫਿਰ ਤੀਸਰੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਪਾਸ ਵੀ ਪੰਡਿਤ ਜੁੜ ਕੇ ਆਏ, ਕਹਿੰਦੇ ਮਹਾਰਾਜ ਤੁਸੀਂ ਦੱਸੋ ਬਾਣੀ ਲਿਖਣ ਦੀ ਲੋੜ ਕੀ ਸੀ, ਕਿਉਂ ਤੁਸੀਂ ਬਾਣੀ ਉਚਾਰੀ, ਜਦੋਂ ਵੇਦ ਸ਼ਾਸਤਰ ਹਨਗੇ ਤੁਸੀਂ ਦੱਸੋ ਇਹ ਵੇਦਾਂ ਦੇ ਅਨੁਸਾਰ ਬਾਣੀ ਉਚਾਰੇ ਕਿ ਉਲਟ, ਜੇ ਤਾਂ ਅਨੁਸਾਰ ਉਚਾਰੇ ਫਿਰ ਤਾਂ ਵੇਦ ਸਨਗੇ, ਜੇ ਉਲਟ ਉਚਾਰਦੇ ਹੋ ਤਾਂ ਫਿਰ ਨਾਸਤਿਕ ਤਾਂ ਦੁਨੀਆਂ ਆਪਣੇ ਆਪ ਹੀ ਬਣ ਰਹੀ ਹੈ, ਫਿਰ ਲੋੜ ਕੀ ਸੀ ਉਚਾਰਨ ਲਈ। ਹਜ਼ੂਰ ਕਹਿਣ ਲੱਗੇ ਨਾ ਬਾਣੀ ਵੇਦਾਂ ਦੇ ਅਨੁਸਾਰ ਤੇ ਨਾ ਉਲਟ, ਜਿੱਥੇ ਨਿਰਗੁਣ ਦੇ ਉਪਾਸ਼ਕ ਉਪਾਸ਼ਨਾ ਕਹੀਏ ਵੇਦ ਵਿੱਚ ਉੱਥੇ ਬਾਣੀ ਅਨੁਸਾਰ ਹੈ, ਜਿੱਥੇ ਨਾਨਾ ਉਪਾਸ਼ਨਾ ਤੇ ਕਰਮਕਾਂਡ ਦੇ ਜਾਲ ਚ ਫਸਾਇਆ ਹੋਇਆ ਉੱਥੇ ਬਾਣੀ ਸੁਤੰਤਰ ਹੈ। ਇਹ ਕਹਿਣ ਤੋਂ ਕਹਿਣ ਲੱਗੇ ਫਿਰ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਇਹ ਵੇਦ ਵਿਦਿਆ ਨੂੰ ਮੁੱਖ ਸਮਝ ਰਿਹਾ ਸੀ। ਹਜ਼ੂਰ ਕਹਿਣ ਲੱਗੇ ਸੋ ਵੇਖੋ ਹੇ ਬ੍ਰਾਹਮਣੋ ਤੁਸੀਂ ਇਹ ਦੱਸੋ ਕਿ ਧਰਤੀ ਦੇ ਵਿੱਚ ਪਾਣੀ ਸਾਰੇ ਥਾਵਾਂ ਤੇ ਨਹੀਂ ਹੈ? ਹਾਂ ਮਹਾਰਾਜ ਹੈ ਜ਼ਰੂਰ। ਫਿਰ ਧਰਤੀ ਦੇ ਵਿੱਚ ਪਾਣੀ ਹੁੰਦਿਆਂ ਤੋਂ ਜੇ ਵਰਖਾ ਨਾ ਪਵੇ ਤਾਂ ਖੇਤੀਆਂ ਸੁੱਕ ਕਿਉਂ ਜਾਂਦੀਆਂ? ਸੋ ਕਹਿੰਦੇ ਜੀ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਜੀ ਕਿਸੇ ਨੇ ਖੂਹ ਪੱਟਿਆ ਹੋਵੇ, ਖੂਹ ਪੱਟ ਕੇ ਹਲ ਚਲਾਇਆ ਹੋਵੇ, ਉਸ ਦੇ ਵਿੱਚੋਂ ਜੇ ਉਹ ਯਤਨ ਕਰੇ ਤਾਂ ਆਪਣੇ ਕਿਆਰੇ ਸਿੰਜ ਲਵੇਗਾ, ਜਾਂ ਬਹੁਤੀ ਕਿਸੇ ਦੀ ਮਿਹਨਤ ਮੰਨ ਕੇ ਇੱਕ ਦੋ ਗੁਆਂਢੀਆਂ ਦੇ ਵਿੱਚ ਸਿੰਜ ਦੇਵੇਗਾ, ਬਾਕੀ ਤਾਂ ਸਾਰੇ ਖੁਸ਼ਕ ਹੀ ਰਹਿੰਦੇ ਹਨ। ਕਹਿੰਦੇ ਹਾਂ ਜੀ। ਹਜ਼ੂਰ ਕਹਿੰਦੇ ਜੇ ਮੀਂਹ ਪੈ ਜਾਵੇ ਫਿਰ ਤਾਂ ਜੀ ਸਭ ਥਾਵਾਂ ਤੇ ਹਰਿਆਵਲਤਾ ਹੋ ਜਾਂਦੀ ਹੈ। ਹਜ਼ੂਰ ਕਹਿਣ ਲੱਗੇ ਤੁਹਾਡੀ ਵੇਦ ਵਿਦਿਆ ਖੂਹ ਦੇ ਪਾਣੀ ਦੀ ਨਿਆਈ ਹੈ ਤੇ ਗੁਰੂ ਕੀ ਬਾਣੀ ਬੱਦਲ ਦੀ ਨਿਆਈ ਹੈ। ਹਜ਼ੂਰ ਨੇ ਬੱਚੇ ਕੀਤੇ ਜੈਸੀ ਧਰਤੀ ਉੱਪਰ ਮੇਘ ਲਾ ਵਰਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀ, ਜੈਸੇ ਧਰਤੀ ਮੱਧੇ ਪਾਣੀ ਪਰਗਾ ਪਿਆ ਵਿਰਪਦਾ ਵਰਸਤ ਫਿਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ। ਕਹਿੰਦੇ ਵੇਖੋ ਜੈਸੀ ਧਰਤੀ ਉੱਪਰ ਮੇਘਲਾ ਵਰਸਤ ਹੈ, ਜਿਵੇਂ ਧਰਤੀ ਦੇ ਉੱਪਰ ਬੱਦਲ ਵਰਦਾ ਉਹਦੀ ਜ਼ਰੂਰਤ ਹੁੰਦੀ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ, ਕਿ ਧਰਤੀ ਦੇ ਪਾਣੀ ਥੱਲੇ ਨਹੀਂ ਸਭ ਥਾਵਾਂ ਤੇ ਪਾਣੀ ਹੈ, ਫਿਰ ਲੋੜ ਕੀ ਪੈ ਗਈ? ਸੋ ਕਹਿੰਦੇ ਜੀ ਜ਼ਰੂਰਤ ਹੈ ਕਿਉਂਕਿ ਥੱਲੇ ਦਾ ਪਾਣੀ ਪੂਰਾ ਅਸਰ ਨਹੀਂ ਕਰਦਾ, ਇਸ ਵਾਸਤੇ ਫਿਰ ਖੂਹ ਕੱਢਣੇ ਪੈਂਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਜਿਵੇਂ ਧਰਤੀ ਦੇ ਵਿੱਚੋਂ ਯਤਨ ਕਰਨ ਤੋਂ ਪਾਣੀ ਪ੍ਰਗਟ ਕਰੀਦਾ ਹੈ, ਕੱਢਦੇ ਹਨ ਲੋਕ ਪਰ ਉਹ ਦਿਨ ਪੌਦਾ ਉਹ ਪੈਰਾਂ ਤੋਂ ਬਿਨਾਂ ਉਹ ਪਾਣੀ ਤੁਰ ਕੇ ਦੂਰ ਨਹੀਂ ਜਾਂਦਾ, ہلٹ کا پانی ٹیوبویل کا پانی اج کل نکل آیا بلا کتوں تک تر کے چلا جائے گا ادھ میل چلا جائے گا میل چلا جائے گا دور نہیں جائے گا. اسی پرکار حضور سچے پاتشاہ نے کیا کہ دیکھو اے پنڈت لوگو اے وید ودیا جو ہے اے خوہ دے پانی دی نیائی ہے. ٹھیک ہے اس کے گیان پر لبدا کسی کسی بھاگا والے بڑا جتن کرن تو وہ جی بٹھنڈے آدمی دھرتی کے خوہ پٹن لگے بڑا جتن کرنا پہنا پہلا بہت جتن کرن تو مشکل دے نال خوہ پٹیا جاتا ہے. اسی پرکار تاری وید ودیا پڑھنے واسطے پتا ضرورت کنی ہے پہلے تو اکل چنگی ہوگی چنگی اکل والا پھر بارہ سال سکھیا کلپ نرک سے جوتش چنگل سے بیاہ کر چھ انگ ہر وید کے پہلے یہ بارہ سال پڑھے پھر مسا کتنے ادھکاری بنتا ہے وید ودیا پڑھن کا ہالے ادھکاری بنیا سال ویلے بھی بنیا ودیارتھی بنیا ہالے بارہ سال یہ چھ انگ بھی پڑھ لو اس بعد بارہ سال پھر پڑھے پھر پڑھ کے کسی کہ وہ بھی کسل ہوئے چنگی طرح جس کی عقل ٹھیک ہوئے سمجھدار ہوئے پھر وہ بارہ سالوں کے وید ودیا پڑھے باری پڑھی گئے. پر جب یہ سنکلپ کا ہور کیا کہ چھویں پاتشاہ نے سکھ نے کچھ بھی نہیں دتا کوئی تو تال دے کے گھر کے پرچار کر چلیا ہے آ جتی تتی یہ پائی جانا ہے. جب اپنے سدگرو سچے پاتشاہ کے بارے کسی نے شنکا کی گرو کا سکھ اس موقع سے نہیں جر سکتا اس موقع سے اپنی جن طاقت ہوگی پوری لا دینا ود تو ود سر تک تک کی بازی بھی لا کے سدگرو جی کے ستکار ہوگڑا آدمی بھی پیا رہتا ہے بڑا پانی سوگ پیا رہتا ہے وڈے وڈے ڈاکٹر بن کے بھی کسی نے سکھ نہیں آرام نہیں آیا ہے سوگ لکھن میں آیا پر سچی کئی مسالہ ہیں اپنے پاس کبھی کیول پرمیشور کے پیارے سکھالے ہیں اور کوئی سکھالے نہیں